मेरु करो त्रंते मोहे जाहे, गरीब निवाज ना दूसर तो सो, पूल शिमो हमारी प्रभियाप न पुलन हार कहूं को मोसो, सेव करे तुम्हारे तन के सब हे गृह देखियात दर्ब परोसो, या कल मैं सब काल किरपान के पारी पूजान को पारी परोसो, कहाँ बुद्ध प्रभु तुष हमारी वर्ण सक महिमा जो तिहारी, हम न सकत कर सेफत तुमारी, आप ले हो तुम कथा सुधारी, मोक उचर शास्त्र खाट पेंग गरन चढ़ जाए, अंध लख बदरो सुन जो काल कृपा कराए, अंध लख बदरो सुन जो काल कृपा कराए, परम सम्मान योग गुरु खालसा सतसंग जीओ, आप संगतां वडभागी हो, दसो पातशाहियां दी पवित्र जोत जहरा जहूर हाजरा हजूर सतगुरु चबर तखत शतर दे मालक राजान राज पान आन पान देवान देव उपमा महान जुगो जुग अटल सतगुरु तन तन साहिब श्री गुरु ग्रंथ साहिब जी दी परम पावन हाजूरी दे विच, तन तन साहिब श्री गुरु ग्रंथ साहिब जी दी संपूर्णता दिवस नू मुख रखदिया होया होर अनेकां पंथक मसलियां दे नाल संबंधित गुरमतियां दे नाल सशोभित समागमां दीयां हाजरियां भर रहे हो, सब तो पहलां दास आप संगतां दे चरणां विच सिर नवा के फतेह अर्ज करदा है, सब संगतां गज वज के फतेह बुलाओ, वाहिगुरू जी का खालसा वाहिगुरू जी की फतेह। दास तो पहला ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ, ਸਿੱਖ ਕੌਮ ਦੇ ਮਹਾਨ ਵਿਦਵਾਨ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹਨਾਂ ਦੇ ਵਿਚਾਰ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੇ। ਹੁਣ ਦਾਸ ਨੂੰ ਹੁਕਮ ਹੋਇਆ ਕਿ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਾਂ। ਦਾਸ ਨੂੰ ਹੁਕਮ ਹੋਇਆ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਜੋ ਅੱਗੇ ਦਮਦਮੀ ਟਕਸਾਲ ਦੇ ਮਹਾਂਪੁਰਖ ਹੋਏ ਹਨ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਾਂ। ਆਪ ਸੰਗਤਾਂ ਨੇ ਉਹ ਇਤਿਹਾਸ ਸਰਵਣ ਕਰ ਲਿਆ ਹੈ, ਕਲੀਆਂ ਵਾਲੇ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਜਦੋਂ ਆਪਣੇ ਅਨੁਭਵ ਦੁਆਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਉਚਾਰਨ ਕੀਤੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੁਰੂ ਕਿਰਪਾ ਦਾ ਸਦਕਾ ਲਿਖਿਆ। ਉਸ ਬਾਣੀ ਦੀ ਹਜ਼ੂਰ ਹਰ ਰੋਜ਼ ਕਥਾ ਵੀ ਕਰਦੇ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਅੰਦਰ ਉਸ ਕਥਾ ਨੂੰ ਸੰਪੂਰਨ ਕੀਤਾ ਗਿਆ। ਸੰਪੂਰਨ ਕਰਨ ਤੋਂ ਬਾਅਦ ਹਜ਼ੂਰ ਨੇ ਸਾਰੇ ਸਿੰਘਾਂ ਨੂੰ, ਜਿਨ੍ਹਾਂ ਦੀ ਗਿਣਤੀ 48 ਮਹਾਂਪੁਰਖਾਂ ਨੇ ਦੱਸੀ ਹੈ, ਭਾਵੇਂ ਹੋਰ ਸੰਗਤਾਂ ਵੀ ਬੇਅੰਤ ਕਥਾ ਸਰਵਣ ਕਰਦੀਆਂ ਸਨ, ਪਰ 48 ਉਹ ਸਿੰਘ ਸਨ ਜਿਨ੍ਹਾਂ ਨੇ ਬਿਲਾ ਨਾਗਾ ਬੜੇ ਧਿਆਨ ਦੇ ਨਾਲ ਅਤੇ ਬੜੀ ਇਕਾਗਰਤਾ ਦੇ ਨਾਲ, ਬੜੀ ਲਗਨ ਦੇ ਨਾਲ ਉਸ ਕਥਾ ਨੂੰ ਸੁਣਿਆ ਹੀ ਨਹੀਂ, ਬਲਕਿ ਉਸ ਨੂੰ ਸਮਝਿਆ, ਆਪਣੇ ਹਿਰਦੇ ਵਿੱਚ ਵਸਾਇਆ ਅਤੇ ਆਪਣੇ ਜੀਵਨ ਦੇ ਵਿੱਚ ਉਸਨੂੰ ਅਮਲੀ ਰੂਪ ਦਿੱਤਾ। ਇਹ 48 ਸਿੰਘ ਸਨ। ਜਦੋਂ ਕਥਾ ਦੀ ਸੰਪੂਰਨਤਾ ਹੋਈ ਤਾਂ ਹਜ਼ੂਰ ਨੇ ਇਹਨਾਂ ਨੂੰ ਹੁਕਮ ਕੀਤਾ, ਖਾਲਸਾ ਜੀ, ਜਿਵੇਂ ਤੁਸੀਂ ਇਸ ਗੁਰਬਾਣੀ ਦੀ ਕਥਾ ਨੂੰ ਸਰਵਣ ਕਰਕੇ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕੀਤਾ ਹੈ, ਇਸ ਲਈ ਇਹ ਹੁਣ ਗੁਰਬਾਣੀ ਦੇ ਗਿਆਨ ਦੀ ਗੰਗਾ ਹਮੇਸ਼ਾ ਲਈ ਵਗਣੀ ਚਾਹੀਦੀ ਹੈ। ਕਿਧਰੇ ਐਸਾ ਨਾ ਹੋਵੇ ਇਹ ਇੱਥੇ ਹੀ ਸੀਮਤ ਰਹਿ ਜਾਵੇ। ਹਜ਼ੂਰ ਨੇ ਉਸ ਵੇਲੇ ਸਾਰੇ ਸਿੰਘਾਂ ਨੂੰ ਹੀ ਇਹ ਹੁਕਮ ਕੀਤਾ ਸੀ, ਜਿੰਨਾ ਕੋਈ ਗੁਰਬਾਣੀ ਨੂੰ ਸਮਝਿਆ ਹੈ ਉਹ ਅੱਗੇ ਸਮਝਾਵੇ, ਜਿੰਨਾ ਕੋਈ ਗੁਰਬਾਣੀ ਨੂੰ ਪੜ੍ਹਿਆ ਹੈ ਉਹ ਅਗਾਂਹ ਵਿਦਿਆਰਥੀਆਂ ਨੂੰ ਪੜ੍ਹਾਵੇ, ਜਿੰਨਾ ਵੀ ਇਸ ਗੁਰਬਾਣੀ ਦੇ ਨਾਲ ਕੋਈ ਜੁੜੇਗਾ ਉਸ ਨੂੰ ਓਨਾ ਹੀ ਗੁਰਬਾਣੀ ਦਾ ਗਿਆਨ, ਗੁਰਬਾਣੀ ਦਾ ਰਸ, ਗੁਰਬਾਣੀ ਦਾ ਰਹੱਸ ਅਤੇ ਆਨੰਦ ਪ੍ਰਾਪਤ ਹੋਵੇਗਾ। ਇਸ ਲਈ ਹਰ ਗੁਰਸਿੱਖ ਨੇ ਇਸ ਬਾਣੀ ਦੇ ਨਾਲ ਆਪ ਜੁੜਨਾ ਅਤੇ ਹੋਰਾਂ ਨੂੰ ਜੋੜਨਾ। ਇਹ ਹੁਣ ਕਲਗੀਧਰ ਪਾਤਸ਼ਾਹ ਦਾ ਹਰ ਸਿੱਖ ਨੂੰ ਹੁਕਮ ਸੀ, ਪਰ ਉਹਨਾਂ ਦੇ ਵਿੱਚੋਂ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਦੂਸਰੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਔਰ ਉਹਨਾਂ ਦੋਹਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਇਹ ਗਰੀਬਨ ਵਾਇਸ ਸਤਿਗੁਰੂ ਜੀ, ਕਿਧਰੇ ਐਸਾ ਨਾ ਹੋਵੇ ਆਪ ਜੀ ਦੇ ਮੁਖਾਰ ਬਿੰਦ ਤੋਂ ਕਥਾ ਸਰਵਣ ਕਰਕੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹੇ ਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਾ ਤੂਰੇ। ਹੁਣ ਸੱਚੇ ਪਾਤਸ਼ਾਹ ਬੜਾ ਆਨੰਦ ਬਣਿਆ ਹੋਇਆ, ਕਿਧਰੇ ਇਸ ਆਨੰਦ ਵਿੱਚ ਕੋਈ ਫਰਕ ਨਾ ਪੈ ਜਾਵੇ ਤਾਂ ਚੋਜੀ ਪਾਤਸ਼ਾਹ ਨੇ ਆਖਿਆ ਸੀ, ਭਾਈ ਸਾਹਿਬ ਭਾਈ ਦੀਪ ਸਿੰਘ ਜੀ, ਯਾਦ ਰੱਖੋ ਤੁਸੀਂ ਇਸ ਗੁਰਬਾਣੀ ਦੀ ਸੇਵਾ ਕਰਨੀ ਹੈ, ਆਪ ਗੁਰਬਾਣੀ ਨੂੰ ਪੜ੍ਹਨਾ, ਗਾਂ ਪੜਾਉਣਾ, ਅਤੇ ਆਪ ਗੁਰਬਾਣੀ ਲਿਖਣੀ ਹੈ ਅਤੇ ਗਾਂ ਲਿਖਣ ਦੀ ਪਰੰਪਰਾ ਤੋਰਨੀ ਹੈ। ਅਤੇ ਨਾਲ ਹੀ ਸਤਿਗੁਰੂ ਨੇ ਬਚਨ ਕੀਤਾ, ਤੁਸੀਂ ਇਸ ਬਾਣੀ ਨਾਲ ਜੁੜੋਗੇ ਅਤੇ ਇਸ ਬਾਣੀ ਦੀ ਅਮਰ ਸ਼ਕਤੀ ਦਾ ਸਦਕਾ ਤੁਸੀਂ ਧਰਮ ਯੁੱਧ ਵਿੱਚ ਜੂਝਦਿਆਂ ਹੋਇਆਂ ਭਾਵੇਂ ਤੁਹਾਡਾ ਸਿਰ ਵੀ ਧੜ ਤੋਂ ਅਲੱਗ ਹੋ ਜਾਵੇ ਪਰ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਤੁਸੀਂ ਬਿਨਾਂ ਸਿਰ ਤੋਂ ਵੀ ਦੁਸ਼ਮਣ ਦੇ ਨਾਲ ਮੁਕਾਬਲਾ ਕਰੋਗੇ, ਇਹ ਗੁਰਬਾਣੀ ਦੀ ਸ਼ਕਤੀ ਤੁਹਾਡੇ ਵਿੱਚ ਪ੍ਰਤੱਖ ਹੋ ਕੇ ਵਰਤੇਗੀ। ਸੋ ਬਾਬਾ ਦੀਪ ਸਿੰਘ ਜੀ ਨੇ ਸਤਿਗੁਰੂ ਦੇ ਅੱਗੇ ਸਿਰ ਝੁਕਾਇਆ ਅਤੇ ਨਾਲ ਹੀ ਭਾਈ ਮਨੀ ਸਿੰਘ ਜੀ ਨੂੰ ਸਤਿਗੁਰੂ ਨੇ ਆਖਿਆ, ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਅਤੇ ਗੁਰਬਾਣੀ ਨੂੰ ਆਪਣੇ ਅਮਲ ਦੇ ਵਿੱਚ ਲਿਆਉਣਾ, ਤੁਹਾਡੇ ਸਰੀਰ ਦਾ ਭਾਵੇਂ ਬੰਦ-ਬੰਦ ਵੀ ਕੱਟਿਆ ਜਾਵੇ ਪਰ ਤਾਂ ਵੀ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਹਾਂ ਨੂੰ ਹੀ ਇਹਨਾਂ ਸਿੰਘਾਂ ਨੂੰ ਬਚਨ ਕੀਤਾ। ਇੱਥੇ ਦਾਸ ਇੱਕ ਹੋਰ ਵੀ ਬੇਨਤੀ ਕਰ ਦੇਵੇ, ਅਕਸਰ ਜਦੋਂ ਵਿਦਵਾਨ ਕੋਈ ਵੀ ਗੱਲ ਕਰਦੇ ਨੇ ਉਹ ਇਹ ਕਹਿ ਦਿੰਦੇ ਨੇ ਵੀ ਦੋ ਟਕਸਾਲਾਂ ਚੱਲੀਆਂ, ਪਰ ਜਿੱਥੋਂ ਤੱਕ ਦਾਸ ਦਾ ਆਪਣਾ ਵਿਚਾਰ ਹੈ, ਆਪਣਾ ਵਿਸ਼ਵਾਸ ਹੈ, ਆਪਣਾ ਅਕੀਦਾ ਹੈ, ਟਕਸਾਲ ਦਾ ਮੁੱਢ ਇੱਕੋ ਹੀ ਹੈ, ਉਹ ਹੈ ਦਮਦਮਾ ਸਾਹਿਬ ਗੁਰੂ ਕਾਂਸ਼ੀ ਸਾਬੋ ਕੀ ਤਲਵੰਡੀ। ਟਕਸਾਲ ਇੱਕੋ ਹੀ ਹੈ ਪਰ ਉਸ ਟਕਸਾਲ ਦੀਆਂ ਦੋ ਬ੍ਰਾਂਚਾਂ ਬਣ ਗਈਆਂ ਸਨ। ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਸੇਵਾ ਕਰਨ ਲੱਗ ਪਏ। ਜਿਹੜੀ ਬੀੜ ਹਜ਼ੂਰ ਨੇ ਲਿਖਵਾਈ, ਭਾਈ ਮਨੀ ਸਿੰਘ ਜੀ ਨੇ ਲਿਖੀ, ਗੁਰੂ ਮਹਾਰਾਜ ਦੇ ਉੱਥੇ ਹੁੰਦਿਆਂ ਹੁੰਦਿਆਂ ਬਾਬਾ ਦੀਪ ਸਿੰਘ ਜੀ ਨੇ ਉਸਦਾ ਇੱਕ ਉਤਾਰਾ ਕੀਤਾ, ਫਿਰ ਉਸ ਤੋਂ ਅੱਗੇ ਹੋਰ ਤਿੰਨ ਉਤਾਰੇ ਕਰਕੇ ਬਾਬਾ ਦੀਪ ਸਿੰਘ ਜੀ ਨੇ ਚਾਰੇ ਤਖਤਾਂ 'ਤੇ ਭੇਜੇ। ਇਸ ਲਈ ਟਕਸਾਲਾਂ ਨੂੰ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ, ਟਕਸਾਲ ਇੱਕੋ ਹੀ ਹੈ, ਉਹਦੀਆਂ ਬ੍ਰਾਂਚਾਂ ਦੋ ਹੋ ਸਕਦੀਆਂ ਨੇ, ਤਿੰਨ ਵੀ ਹੋ ਸਕਦੀਆਂ ਨੇ, ਇਹ ਗੱਲ ਵੱਖਰੀ ਹੈ। ਇਸ ਲਈ ਉਸ ਦਮਦਮੀ ਟਕਸਾਲ ਦੇ ਜਿੰਨੇ ਵੀ ਮਹਾਂਪੁਰਖ ਹੋਏ ਨੇ ਉਹ ਸਾਰੇ ਦੇ ਸਾਰੇ ਕਹਿਣੀ ਅਤੇ ਕਰਨੀ ਦੇ ਪੂਰੇ ਸੂਰੇ ਹੋਏ ਨੇ ਅਤੇ ਉਹਨਾਂ ਨੇ ਸੰਤ ਸਿਪਾਹੀ ਦੇ ਆਦਰਸ਼ ਨੂੰ ਅਪਣਾਇਆ। ਜਦੋਂ ਅਮਨ ਚੈਨ ਦਾ ਸਮਾਂ ਹੁੰਦਾ ਉਸ ਵੇਲੇ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ, ਗੁਰਮਤਿ ਦੀ ਵਿੱਦਿਆ ਪੜ੍ਹੀ ਅਤੇ ਪੜ੍ਹਾਈ, ਆਪ ਨਾਮ ਜਪਿਆ, ਦੂਸਰਿਆਂ ਨੂੰ ਜਪਾਇਆ। ਪਰ ਜਦੋਂ ਪੰਚ ਦੇ ਕੋਈ ਔਖੀ ਘੜੀ ਬਣੀ, ਕੋਈ ਪੰਚ 'ਤੇ ਭੀੜ ਬਣੀ ਤਾਂ ਉਸ ਵੇਲੇ ਟਕਸਾਲ ਦੇ ਮਹਾਂਪੁਰਖਾਂ ਨੇ ਉਸ ਵੇਲੇ ਹੱਥ ਵਿੱਚ ਖੰਡਾ ਵੀ ਪਕੜਿਆ। ਸੰਤ ਸਿਪਾਹੀ ਦੇ ਆਦਰਸ਼ ਨੂੰ ਨਿਭਾਉਂਦਿਆਂ ਹੋਇਆਂ ਦਮਦਮੀ ਟਕਸਾਲ ਦੇ ਜਥੇਦਾਰਾਂ ਨੇ, ਮੁਖੀਆਂ ਨੇ ਇਸ ਤਰ੍ਹਾਂ ਮਹਾਨ ਧਰਮ ਯੁੱਧ ਵੀ ਕੀਤੇ। ਇਹ ਦਮਦਮੀ ਟਕਸਾਲ ਦਾ ਇਤਿਹਾਸ ਹੀ ਐਸਾ ਹੈ ਸੰਤ ਸਿਪਾਹੀਆਂ ਦਾ। ਸੋ ਇਹ ਟਕਸਾਲ ਸੀਨੇ ਬਸੀਨੇ ਚੱਲਦੀ ਹੋਈ ਮੁਰਾਲੇ ਵਿੱਚ ਪਹੁੰਚ ਗਈ। ਮੁਰਾਲੇ ਵਾਲੇ ਮਹਾਂਪੁਰਖ ਸੰਤ ਬਾਬਾ ਬਿਸ਼ਨ ਸਿੰਘ ਜੀ ਇੱਕ ਬੜੀ ਉੱਚ ਕੋਟੀ ਦੇ ਮਹਾਂਪੁਰਖ ਹੋਏ। ਉਹਨਾਂ 'ਤੇ ਇੰਨੀ ਸਤਿਗੁਰੂ ਦੀ ਕਿਰਪਾ ਸੀ ਔਰ ਉਹਨਾਂ ਦਾ ਇੱਕ ਨਿਯਮ ਸੀ, ਉਹ ਤਾਰਿਆਂ ਦੀ ਛਾਵੀਂ ਛਾਵੀਂ ਅੰਮ੍ਰਿਤ ਵੇਲੇ ਦਰਬਾਰ ਦੇ ਵਿੱਚ ਕਥਾ ਕਰਦੇ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਥਾ ਦੀ ਸਮਾਪਤੀ ਕਰਕੇ ਅਤੇ ਮਹਾਂਪੁਰਖ ਮੁਰਾਲੇ ਤੋਂ ਦੂਰ ਇੱਕ ਟਿੱਬੀ ਸੀ, ਇੱਕ ਛੋਟੀ ਜਿਹੀ ਪਹਾੜੀ ਸੀ, ਉਹਦੇ ਉੱਤੇ ਭਜਨ ਬੰਦਗੀ ਕਰਨ ਵਾਸਤੇ ਚਲੇ ਜਾਂਦੇ। ਸਿਰਫ ਇੱਕ ਜਲ ਦਾ ਗੜਵਾ ਨਾਲ ਹੁੰਦਾ ਸੀ। ਔਰ ਉੱਥੇ ਜਾ ਕੇ ਸਾਰਾ ਦਿਨ ਬਾਣੀ ਪੜ੍ਹਨੀ, ਮੂਲ ਮੰਤਰ ਦਾ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ, ਰਾਤ ਦੇ ਸਮੇਂ ਉੱਥੇ ਅਸਥਾਨ 'ਤੇ ਆ ਕੇ ਗੁਰਦੁਆਰਾ ਸਾਹਿਬ ਅਲਪਾਹਾਰ ਕਰਨਾ ਅਤੇ ਆਰਾਮ ਕਰਨਾ। ਮਹਾਂਪੁਰਖ 24 ਘੰਟਿਆਂ ਵਿੱਚੋਂ ਸਿਰਫ 1 ਘੰਟਾ ਹੀ ਆਰਾਮ ਕਰਦੇ ਸਨ। ਇਹ ਸੰਤ ਬਾਬਾ ਬਿਸ਼ਨ ਸਿੰਘ ਜੀ ਦਾ ਜੀਵਨ ਸੀ। ਔਰ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਆਉਂਦਾ, ਉਹਨਾਂ ਮਹਾਂਪੁਰਖਾਂ ਦੀ ਅਵਸਥਾ ਕਿੰਨੀ ਮਹਾਨ ਸੀ। ਦੀਪਮਾਲਾ ਦਾ ਦਿਨ ਆਇਆ। ਦੀਪਮਾਲਾ ਖੁਸ਼ੀਆਂ ਦਾ, ਰੋਸ਼ਨੀ ਦਾ ਤਿਉਹਾਰ ਮੰਨਿਆ ਜਾਂਦਾ। ਹੁਣ ਸਾਰੀਆਂ ਸੰਗਤਾਂ ਨੇ ਮੁਰਾਲੇ ਗੁਰਦੁਆਰਾ ਸਾਹਿਬ ਮਹਾਂਪੁਰਖਾਂ ਦੇ ਅਸਥਾਨ 'ਤੇ ਆ ਕੇ ਦੀਵੇ ਜਗਾਏ, ਦੀਪਮਾਲਾ ਕੀਤੀ ਅਤੇ ਨਾਲ ਹੀ ਦੀਵਾਨ ਸਜੇ। ਮਹਾਂਪੁਰਖ ਉਸ ਵੇਲੇ ਭੋਰੇ ਵਿੱਚ ਬੈਠੇ ਸਨ ਅਤੇ ਬੈਠ ਕੇ ਵਾਹਿਗੁਰੂ ਦੇ ਭਜਨ ਦੇ ਵਿੱਚ, ਸਿਮਰਨ ਦੇ ਵਿੱਚ ਲੀਨ ਸਨ। ਇੱਕ ਸੇਵਾਦਾਰ ਆਇਆ, ਆ ਕੇ ਕਹਿਣ ਲੱਗਾ, ਮਹਾਂਪੁਰਖੋ ਬਾਹਰ ਆਓ, ਬੜੀ ਸੋਹਣੀ ਦੀਪਮਾਲਾ ਕੀਤੀ ਹੋਈ ਹੈ, ਬੜੀ ਸੁੰਦਰ ਰੋਸ਼ਨੀ ਹੈ, ਜਗਮਗ ਜਗਮਗ ਹੋ ਰਹੀ ਹੈ, ਦੇਖਣ ਵਾਲਾ ਨਜ਼ਾਰਾ ਹੈ। ਮਹਾਂਪੁਰਖ ਚੁੱਪ ਚਾਪ ਅੰਦਰ ਬੈਠੇ ਰਹੇ। ਕੁਛ ਸਮੇਂ ਤੋਂ ਬਾਅਦ ਸੇਵਾਦਾਰ ਬਾਹਰ ਗੇੜਾ ਦੇ ਕੇ ਫੇਰ ਆ ਗਿਆ। ਕਹਿਣ ਲੱਗਾ, ਮਹਾਂਪੁਰਖੋ ਬਾਹਰ ਬੜੀ ਸੁੰਦਰ ਰੋਸ਼ਨੀ ਹੈ, ਬੜੀ ਸੁੰਦਰ ਦੀਪਮਾਲਾ ਹੈ, ਇੱਕ ਵਾਰੀ ਬਾਹਰ ਨਿਕਲ ਕੇ ਤਾਂ ਦੇਖੋ। ਮਹਾਂਪੁਰਖਾਂ ਨੇ ਫਿਰ ਕੋਈ ਜਵਾਬ ਨਾ ਦਿੱਤਾ। ਤੀਜੀ ਵਾਰ ਉਹ ਫਿਰ ਆਇਆ। ਕਈਆਂ ਦਾ ਸੁਭਾਅ ਐਸਾ ਹੀ ਹੁੰਦਾ, ਹਟਦੇ ਨਹੀਂ। ਤੀਜੀ ਵਾਰ ਆ ਕੇ ਕਹਿਣ ਲੱਗਾ, ਮਹਾਂਪੁਰਖੋ ਇੱਕ ਵਾਰੀ ਬਾਹਰ ਨਿਕਲ ਕੇ ਵੇਖ ਤਾਂ ਲਓ, ਕਿੰਨੀ ਸੋਹਣੀ ਦੀਪਮਾਲਾ ਸੰਗਤਾਂ ਨੇ ਕੀਤੀ ਹੈ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਭਾਈ ਜਦ ਤੂੰ ਸਾਡੇ 'ਤੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਸਾਨੂੰ ਇੰਨਾ ਆਨੰਦ ਬਣਿਆ ਹੋਇਆ, ਤੂੰ ਇਸ ਦੀਪਮਾਲਾ ਦੀ ਗੱਲ ਕਰਦੇ, ਅਸੀਂ ਤਾਂ ਕਦੇ ਸੂਰਜ ਅਤੇ ਚੰਦਰਮਾ ਨੂੰ ਵੀ ਨਹੀਂ ਵੇਖਿਆ। ਅੱਠੇ ਪੈਰ ਸਾਡੀ ਸੁਰਤ ਉਸ ਨਿਰੰਕਾਰ ਦੇ, ਨਵੋਂ ਸੂਰਜ ਸੂਰਜੇ, ਨਵੋਂ ਚੰਦਰ ਚੰਦਰੇ, ਉਹਦੇ ਨਾਲ ਜੁੜੀ ਰਹਿੰਦੀ। ਐਸੇ ਟਕਸਾਲ ਦੇ ਮਹਾਂਪੁਰਖ ਹੋਏ ਨੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ। ਉਹਨਾਂ ਨੇ ਰੋਜ਼ ਆਪਣੇ ਹੱਥੀਂ ਚੱਕੀ ਪੀਹ ਕੇ ਦੇਗ ਦੇ ਵਾਸਤੇ ਆਟਾ ਤਿਆਰ ਕਰਨਾ, ਰੋਜ਼ ਤਾਜ਼ਾ ਆਟਾ ਪੀਸ ਕੇ ਆਪਣੇ ਹੱਥਾਂ ਦੇ ਨਾਲ ਚੱਕੀ ਚਲਾ ਕੇ ਅਤੇ ਆਪਣੇ ਹੱਥੀਂ ਦੇਗ ਸਜਾਉਂਦੇ ਸਨ, ਬੜੇ ਵਿਵੇਕ ਦੇ ਨਾਲ, ਬੜੇ ਸੰਜਮ ਦੇ ਨਾਲ। ਵੀ ਗੁਰੂ ਮਹਾਰਾਜ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭੋਗ ਲਾਉਣਾ, ਇਹਨੂੰ ਛਕਣਾ, ਇਸ ਲਈ ਬੜੀ ਭਾਵਨਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਗਟ ਗੁਰਾਂ ਕੀ ਦੇਹ, ਹਾਜ਼ਰ ਨਾਜ਼ਰ ਸਤਿਗੁਰੂ ਜਾਣ ਕੇ ਭਾਵਨਾ ਦੇ ਨਾਲ ਹੱਥੀਂ ਦੇਗ ਤਿਆਰ ਕਰਕੇ ਤਾਜ਼ਾ ਆਟਾ ਪੀਹ ਕੇ ਅਤੇ ਗੁਰੂ ਮਹਾਰਾਜ ਨੂੰ ਭੋਗ ਲਵਾਉਂਦੇ ਸਨ। ਫਿਰ ਉਹਨਾਂ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ, ਮਹਾਂਪੁਰਖ ਜਿਨ੍ਹਾਂ ਦਾ ਜਨਮ ਨਗਰ ਪਿੰਡਰ ਕਲਾਂ, ਉਸ ਵੇਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੀ ਅਤੇ ਹੁਣ ਮੋਗੇ ਜ਼ਿਲ੍ਹੇ ਦੇ ਵਿੱਚ ਆ ਗਏ ਹੈ। ਉਹਨਾਂ ਮਹਾਂਪੁਰਖਾਂ ਨੇ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ ਸੰਗਤ ਕੀਤੀ। ਸੰਗਤ ਕਰਦਿਆਂ ਕਰਦਿਆਂ ਇੰਨੇ ਕਲੋਜ਼ ਹੋ ਗਏ, ਇੰਨੇ ਨੇੜੇ ਚਲੇ ਗਏ ਅਤੇ ਅਖੀਰ ਦੇ ਉੱਤੇ ਜਿਹੜੀ ਸੇਵਾ ਮਹਾਂਪੁਰਖ ਆਪ ਕਰਦੇ ਸਨ, ਦੇਗ ਦੀ ਸੇਵਾ, ਉਹ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੰਭਾਲ ਲਈ। ਔਰ ਹੁਣ ਉਹ ਰੋਜ਼ ਚੱਕੀ ਪੀਹ ਕੇ ਆਟਾ ਤਿਆਰ ਕਰਕੇ, ਤਾਜ਼ਾ ਆਟਾ ਤਿਆਰ ਕਰਕੇ ਅਤੇ ਰੋਜ਼ ਦੇਗ ਤਿਆਰ ਕਰਦੇ ਅਤੇ ਗੁਰੂ ਮਹਾਰਾਜ ਨੂੰ ਭੋਗ ਲਾਉਂਦੇ। ਫਿਰ ਜਿਹੜੀ ਕਥਾ ਮਹਾਂਪੁਰਖ ਕਰਦੇ ਉਹਨੂੰ ਬੜੇ ਧਿਆਨ ਦੇ ਨਾਲ ਸੁਣਦੇ, ਸੁਣਦੇ ਹੀ ਨਹੀਂ ਉਹਨੂੰ ਆਪਣੇ ਜਿਹਨ ਵਿੱਚ ਵਸਾ ਲੈਂਦੇ। ਐਸੀ ਉਹਨਾਂ ਮਹਾਂਪੁਰਖਾਂ 'ਤੇ ਕਿਰਪਾ ਸੀ, ਗੁਰਬਾਣੀ ਦੀ ਅੱਖਰ ਅੱਖਰ ਨੂੰ, ਹਰ ਅਰਥ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ, ਆਪਣੇ ਅਨੁਭਵ ਦੇ ਵਿੱਚ ਉਸਨੂੰ ਸ਼ਾਮਿਲ ਕੀਤਾ ਅਤੇ ਲਗਾਤਾਰ ਮਹਾਂਪੁਰਖਾਂ ਦੀ ਸੇਵਾ ਕੀਤੀ ਅਤੇ ਫਿਰ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈ ਕੇ ਅਤੇ ਉਹਨਾਂ ਨੇ ਗੁਰਮਤਿ ਪ੍ਰਚਾਰ ਆਰੰਭ ਕਰ ਦਿੱਤਾ। ਭਾਵੇਂ ਉਸ ਡੇਰੇ ਦੀ ਦਸਤਾਰ ਜ਼ਿੰਮੇਦਾਰੀ ਦੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਦਿੱਤੀ ਗਈ, ਪਰ ਜਿਹੜੀ ਗੁਰਮਤਿ ਪ੍ਰਚਾਰ ਦੀ ਸੇਵਾ ਸੀ, ਗੁਰਮਤਿ ਦੀ ਵਿੱਦਿਆ ਪੜ੍ਹਨ ਪੜ੍ਹਾਉਣ ਦੀ ਜ਼ਿੰਮੇਦਾਰੀ ਸੀ, ਉਹ ਮਹਾਂਪੁਰਖਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਔਰ ਉਹਨਾਂ ਨੇ ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਰ ਕਲਾਂ ਨੂੰ ਆਪਣਾ ਧਾਰਮਿਕ ਕੇਂਦਰ ਬਣਾ ਕੇ ਅਤੇ ਫਿਰ ਉਸ ਵੇਲੇ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ, ਉਸ ਵੇਲੇ ਪਾਕਿਸਤਾਨ ਵੀ ਨਹੀਂ ਸੀ ਬਣਿਆ, ਇੱਧਰ ਪਾਕਿਸਤਾਨ ਦੇ ਇਲਾਕੇ ਵਿੱਚ ਦੂਰ ਦੂਰ ਤੱਕ ਮਹਾਂਪੁਰਖਾਂ ਨੇ ਐਸਾ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਕੋਈ ਪੰਥਕ ਮੋਰਚਾ ਲੱਗਦਾ ਉਸ ਵੇਲੇ ਵੀ ਮਹਾਂਪੁਰਖ ਵੱਧ ਚੜ੍ਹ ਕੇ ਅੱਗੇ ਹੋ ਕੇ ਹਿੱਸਾ ਲੈਂਦੇ, ਚਾਹੇ ਗੁਰੂ ਕੇ ਬਾਗ ਦਾ ਮੋਰਚਾ ਸੀ, ਚਾਹੇ ਸ਼੍ਰੀ ਨਨਕਾਣਾ ਸਾਹਿਬ ਨਰੈਣੂ ਮਹੰਤ ਦਾ ਸਾਕਾ ਸੀ ਅਤੇ ਚਾਹੇ ਗੰਗਸਰ ਜੈਤੋ ਦਾ ਮੋਰਚਾ ਸੀ, ਹਰ ਥਾਂ 'ਤੇ ਮਹਾਂਪੁਰਖਾਂ ਨੇ ਪੰਥ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹਰ ਮੋਰਚੇ ਵਿੱਚ ਮਹਾਂਪੁਰਖਾਂ ਨੇ ਪੰਥ ਦੀ ਸੇਵਾ ਕੀਤੀ ਅਤੇ ਯੋਗਦਾਨ ਪਾਇਆ। ਇਹ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦੀ ਗੱਲ ਹੈ। ਅਤੇ ਫਿਰ ਉਸ ਤੋਂ ਬਾਅਦ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਵਾਰੀ ਆ ਗਈ। ਉਹਨਾਂ ਨੇ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਇੱਕ ਦਿਨ ਕਥਾ ਸੁਣੀ, ਉਸ ਕਥਾ ਦਾ ਹੀ ਇੰਨਾ ਡੂੰਘਾ ਅਸਰ ਹੋਇਆ ਔਰ ਉਹਨਾਂ ਦੀ ਕਾਇਆ ਪਲਟ ਗਈ ਅਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਹੀ ਨਹੀਂ ਬਣੇ ਅਤੇ ਬਲਕਿ ਉਹਨਾਂ ਦੀ ਉਸ ਵਿਰਾਸਤ ਦੇ ਵਾਰਸ ਵੀ ਬਣ ਗਏ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਮਹਾਂਪੁਰਖਾਂ ਨੇ, ਬਾਕੀ ਸਾਧ ਮੰਡਲੀਆਂ ਫਿਰਦੇ ਸਨ ਅਤੇ ਉਹਨਾਂ ਨੇ ਤਿਆਰ ਬਰਤਿਆਰ 150-200 ਦੇ ਕਰੀਬ ਸਿੰਘਾਂ ਦਾ ਜਥਾ ਫੇਰਿਆ। ਪੂਰੇ ਹਿੰਦੁਸਤਾਨ ਦੇ ਵਿੱਚ ਮਹਾਂਪੁਰਖਾਂ ਨੇ ਐਸਾ ਸਿੱਖੀ ਪ੍ਰਚਾਰ ਦਾ ਹੜ੍ਹ ਲੈ ਆਂਦਾ, ਉਸ ਵੇਲੇ ਕੋਈ ਵੀ ਹੋਰ ਮਹਾਂਪੁਰਖਾਂ ਦੇ ਬਰਾਬਰ ਕੋਈ ਪ੍ਰਚਾਰ ਕਰਨ ਵਾਲਾ ਨਹੀਂ ਸੀ। ਇਹ ਕੋਈ ਅਤਕਥਨੀ ਨਹੀਂ, ਇਹ ਇੱਕ ਅਟਲ ਸੱਚਾਈ ਹੈ। ਉਹਨਾਂ ਮਹਾਂਪੁਰਖਾਂ ਦੇ ਜਥੇ ਵਿੱਚ ਵਿਦਿਆਰਥੀ ਵੀ ਪੜ੍ਹਦੇ ਸਨ ਅਤੇ ਨਾਲ ਦੀ ਨਾਲ ਸੇਵਾਦਾਰ ਸੇਵਾ ਵੀ ਕਰਦੇ ਹਨ ਅਤੇ ਕਈ ਨਾਮ ਅਭਿਆਸੀ ਬਾਣੀ ਪੜ੍ਹਨ ਵਾਲੇ ਸਿੰਘ ਉਹ ਸਿਮਰਨ ਅਭਿਆਸ ਵੀ ਕਰਦੇ ਸਨ। ਮਹਾਂਪੁਰਖਾਂ ਦੇ ਜਥੇ ਦਾ ਇਹ ਅਸੂਲ ਸੀ। ਕਈ ਜਿਹੜੇ ਸਿੰਘ ਸਨ ਉਹ ਰਾਤ ਨੂੰ 12-12 ਵਜੇ ਤੱਕ ਜਾਗਦੇ, ਕੋਈ ਬਾਣੀ ਪੜ੍ਹਦਾ, ਕੋਈ ਸੰਥਿਆ ਪੜ੍ਹਦਾ, ਕੋਈ ਸਿਮਰਨ ਕਰਦਾ ਅਤੇ ਫਿਰ ਦੂਸਰੇ ਪਾਸੇ ਇੱਕ ਪਾਸੇ ਸਿੰਘ 12 ਵਜੇ ਤੱਕ ਜਾਗਦੇ, ਦੂਸਰੇ ਪਾਸੇ ਫਿਰ ਉਸ ਵੇਲੇ ਸਿੰਘ ਅੰਮ੍ਰਿਤ ਵੇਲੇ ਉੱਠਣੇ ਸ਼ੁਰੂ ਹੋ ਜਾਂਦੇ। ਕੋਈ ਇਹੋ ਜਿਹਾ ਸਮਾਂ ਨਹੀਂ ਸੀ ਜਦੋਂ ਕੋਈ ਸਿੰਘ ਬਾਣੀ ਨਾ ਪੜ੍ਹ ਰਿਹਾ ਹੋਵੇ। ਅੱਠੇ ਪਹਿਰ ਹੀ ਮਹਾਂਪੁਰਖਾਂ ਦੇ ਜਥੇ ਵਿੱਚ ਬਾਣੀ ਸੇਵਾ ਸਿਮਰਨ ਦੇ ਪ੍ਰਵਾਹ ਚੱਲਦੇ ਸਨ। ਇਹ ਉਹਨਾਂ ਮਹਾਂਪੁਰਖਾਂ ਦੇ ਜਥੇ ਦੀ ਗੱਲ ਹੈ ਜਿਸ ਨੂੰ ਉਸ ਵੇਲੇ ਪੰਥ ਦੇ ਆਗੂ ਨੌਵੀਂ ਟਕਸਾਲ ਦੇ ਇਸ ਜਥੇ ਨੂੰ, ਜਿਸ ਨੂੰ ਜਥਾ ਪਿੰਡਰਾਂ ਕਹਿੰਦੇ ਸਨ, ਉਹਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਕਹਿੰਦੇ ਸਨ। ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਤੁਸੀਂ ਸੁਣੀ ਹੈ। ਜਦੋਂ ਉਹਨਾਂ ਸ਼੍ਰੀ ਦਰਬਾਰ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਸਿੰਘ ਸਾਹਿਬਾਨ ਕੋਈ ਗ੍ਰੰਥੀ ਸਿੰਘ ਰੱਖਣਾ ਹੁੰਦਾ ਤਾਂ ਪਹਿਲਾਂ ਮਹਾਂਪੁਰਖਾਂ ਦੇ ਕੋਲ ਨੁਮਾਇੰਦਾ ਭੇਜਦੇ ਕਿ ਮਹਾਂਪੁਰਖੋ, ਤੁਸੀਂ ਕੋਈ ਟਕਸਾਲ ਦਾ ਵਿਦਵਾਨ ਸਿੰਘ ਸਾਨੂੰ ਦਿਓ ਜਿਹੜਾ ਟਕਸਾਲ 'ਚੋਂ ਪੜ੍ਹਿਆ ਹੋਵੇ, ਕਿਉਂਕਿ ਦੌਵੀਂ ਟਕਸਾਲ ਨੂੰ ਪੰਥਕ ਟਕਸਾਲ ਹੋਣ ਦਾ ਮਾਣ ਪ੍ਰਾਪਤ ਹੈ। ਪੰਥ ਦੌਵੀਂ ਟਕਸਾਲ ਤੋਂ ਦਰਬਾਰ ਸਾਹਿਬ ਲਈ ਗ੍ਰੰਥੀ ਮੰਗਦਾ ਸੀ, ਅਕਾਲ ਤਖਤ ਸਾਹਿਬ ਦੇ ਲਈ ਗ੍ਰੰਥੀ ਅਤੇ ਬਤੌਰ ਜਥੇਦਾਰ ਮੰਗਦਾ ਸੀ। ਇਸ ਲਈ ਦੌਵੀਂ ਟਕਸਾਲ ਦੀ ਬਹੁਤ ਵੱਡੀ ਦੇਣ ਹੈ। ਔਰ ਉਹਨਾਂ ਮਹਾਂਪੁਰਖਾਂ ਨੇ 40 ਸਾਲ ਦੇ ਕਰੀਬ ਉਹ ਸਿੱਖੀ ਦਾ ਪ੍ਰਚਾਰ ਕੀਤਾ, ਗੁਰਮਤਿ ਵਿੱਦਿਆ ਦਾ ਐਸਾ ਪ੍ਰਵਾਹ ਚਲਾਇਆ, ਲੱਖਾਂ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ, ਹਜ਼ਾਰਾਂ ਪ੍ਰਚਾਰਕ ਬਣੇ ਅਤੇ ਸੈਂਕੜੇ ਵਿਦਵਾਨ ਬਣੇ ਅਤੇ ਦਰਜਨਾ ਉਹ ਮਹਾਨ ਸਿੱਖ ਵਿਦਵਾਨ ਪੈਦਾ ਕੀਤੇ ਅਤੇ ਜਿਨ੍ਹਾਂ ਦੀ ਵਿਦਵਤਾ ਨੂੰ ਹੁਣ ਤੱਕ ਪੰਥ ਯਾਦ ਕਰ ਰਿਹਾ ਹੈ ਅਤੇ ਹੁਣ ਵੀ ਉਹ ਕੌਮ ਪੰਥ ਦੀ ਸੇਵਾ ਕਰ ਰਹੇ ਨੇ, ਇਹ ਉਹਨਾਂ ਮਹਾਂਪੁਰਖਾਂ ਦੀ ਦੇਣ ਹੈ। ਉਹਨਾਂ ਮਹਾਂਪੁਰਖਾਂ ਦੇ ਵਿਦਿਆਰਥੀ, ਉਹਨਾਂ ਦੇ ਗੜਬਈ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ ਹੋਏ। ਔਰ ਉਹਨਾਂ ਨੇ ਮਹਾਂਪੁਰਖਾਂ ਤੋਂ ਬਾਅਦ ਜੋ ਸਿੱਖੀ ਦਾ ਪ੍ਰਚਾਰ ਕੀਤਾ, ਜਦੋਂ ਭਾਰਤ ਸਰਕਾਰ ਨੇ ਐਮਰਜੈਂਸੀ ਲਾ ਦਿੱਤੀ ਤਾਂ ਉਸ ਵੇਲੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਪੁਰਬ ਮਨਾਉਣ ਦੇ ਲਈ ਉਹਨਾਂ ਮਹਾਂਪੁਰਖਾਂ ਨੇ 37 ਨਗਰ ਕੀਰਤਨ ਕੀਤੇ। ਬੱਸ ਦੇ ਉੱਪਰ ਚੜ੍ਹ ਕੇ ਸਪੀਕਰ ਦੇ ਉੱਤੇ ਪ੍ਰਚਾਰ ਕਰਨਾ, ਅਤੇ ਐਸੀ ਇੱਕ ਸਾਰੇ ਪੰਜਾਬ ਦੇ ਵਿੱਚ ਜਾਗਰਤੀ ਲਿਆਂਦੀ ਅਤੇ ਸਾਰੇ ਲੋਕ ਅਸ਼ ਅਸ਼ ਕਰ ਉੱਠੇ। ਮਹਾਂਪੁਰਖ ਇੱਕ ਧਾਰਨਾ ਲਾਉਂਦੇ ਸਨ, ਅਤੇ ਆਪਾਂ ਵੀ ਉਹ ਇੱਕ ਵਾਰੀ ਧਾਰਨਾ ਪੜ੍ਹ ਲਈਏ, ਅਤੇ ਤਾਂ ਕਿ ਸਾਡੀ ਵੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਵੇ। ਸਾਰੀਆਂ ਸੰਗਤਾਂ ਨੇ ਗੱਜ ਵੱਜ ਕੇ ਜਵਾਬ ਦੇਣਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਉਹਨਾਂ ਮਹਾਂਪੁਰਖਾਂ ਨੇ ਐਸਾ ਪੰਜਾਬ ਦੀ ਧਰਤੀ 'ਤੇ ਪ੍ਰਚਾਰ ਕੀਤਾ, ਸਾਰੇ ਪੰਜਾਬ ਨੂੰ ਸਿੱਖੀ ਦੀ ਜਾਗ ਲਾਈ। ਫਿਰ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਵਾਰੀ ਆਈ ਸਿੱਖ ਕੌਮ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ। ਉਹਨਾਂ ਮਹਾਂਪੁਰਖਾਂ ਨੇ ਧਰਮ ਯੁੱਧ ਮੋਰਚਾ ਲਾਇਆ। ਉਸ ਧਰਮ ਯੁੱਧ ਮੋਰਚੇ ਦੌਰਾਨ ਜੋ ਮਹਾਂਪੁਰਖਾਂ ਨੇ ਸਿੱਖਾਂ ਦੀ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖਾਂ ਵਿੱਚ ਨਵੀਂ ਚੇਤਨਾ ਪੈਦਾ ਕੀਤੀ, ਉਹ ਵੀ ਆਪਣੀ ਮਿਸਾਲ ਆਪ ਹਨ। ਉਹਨਾਂ ਮਹਾਂਪੁਰਖਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਫਿਰ ਮੈਂ ਹੁਣ ਗੱਲ ਕਰਾਂ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ। ਔਰ ਉਹਨਾਂ ਨੇ 3 ਪੀੜ੍ਹੀਆਂ 3 ਪੁਸ਼ਤਾਂ ਤੋਂ ਮਹਾਂਪੁਰਖਾਂ ਦੇ ਜਥੇ ਵਿੱਚ ਰਹਿ ਕੇ ਸੇਵਾ ਕੀਤੀ। ਇਸ ਲਈ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਬਾਬਾ ਬੁੱਢਾ ਜਾਂ ਬਾਬਾ ਬੋੜ ਆਖਣਾ ਕੋਈ ਅਤਕਥਨੀ ਨਹੀਂ ਹੈ, ਕਿਉਂਕਿ 3 ਪੁਸ਼ਤਾਂ ਤੋਂ ਮਹਾਂਪੁਰਖਾਂ ਦੀ ਸੇਵਾ ਕਰਕੇ ਉਹਨਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਮਹਾਂਪੁਰਖਾਂ ਨੇ ਭਾਵੇਂ ਉਹ ਆਪ ਉਸ ਸਟੇਜ 'ਤੇ ਨਹੀਂ ਸੀ ਬੋਲਦੇ, ਪਰ ਜਿਹੜਾ ਉਹਨਾਂ ਦਾ ਜੀਵਨ ਸੀ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਿੱਖੀ ਦਾ ਨਮੂਨਾ ਸੀ। ਜਿੱਥੇ ਵੀ ਮਹਾਂਪੁਰਖ ਜਾਂਦੇ ਉਹਨਾਂ ਨਾਲ ਰਾਗੀ ਜਥਾ ਹੁੰਦਾ, ਕਥਾਵਾਚਕ ਹੁੰਦੇ, ਸਿੱਖੀ ਦਾ ਪ੍ਰਚਾਰ ਕੀਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਬਾਬਾ ਜੀ ਨੇ ਸਿੱਖੀ ਦੀ ਜਾਗ ਲਾਈ, ਉਸ ਦਾ ਪ੍ਰਤੱਖ ਨਮੂਨਾ ਇਸ ਵੇਲੇ ਨੌਜਵਾਨ ਸਿੰਘ ਸਾਡੇ ਸਾਹਮਣੇ ਹਨ, ਅਤੇ ਜਿਹੜੇ ਬਾਬਾ ਜੀ ਦੇ ਨਾਂ 'ਤੇ ਤਨ ਮਨ ਧਨ ਵਾਰਨ ਨੂੰ ਤਿਆਰ ਰਹਿੰਦੇ ਨੇ। ਇਹ ਉਹਨਾਂ ਮਹਾਂਪੁਰਖਾਂ ਦੀ ਬਹੁਤ ਵੱਡੀ ਦੇਣ ਹੈ। ਜਿੱਥੇ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦੀ ਜਾਗ ਲਾਈ, ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ, ਉੱਥੇ ਨਾਲ ਦੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨ ਸੇਵਾ ਵੀ ਕੀਤੀ ਅਤੇ ਕਰਵਾਈ, ਅਤੇ ਨਾਲ ਹੀ ਮੈਂ ਅਤੇ ਗੁਰਦੁਆਰਾ ਸਾਹਿਬ ਨੂੰ ਆਪਣਾ ਹੈੱਡਕੁਆਟਰ ਬਣਾ ਕੇ ਮਹਾਂਪੁਰਖਾਂ ਦੀ ਯਾਦ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਮੈਮੋਰੀਅਲ ਹੋਸਪਿਟਲ ਅਤੇ ਅਕੈਡਮੀ ਦੀ ਸੇਵਾ ਵੀ ਬਾਬਾ ਜੀ ਨੇ ਆਪ ਆਰੰਭ ਕੀਤੀ। ਇਸ ਤੋਂ ਇਲਾਵਾ ਪਹਿਲਾਂ ਵਿਚਾਰ ਚੱਲੀ ਸੀ ਵੀ ਜਿਹੜੇ ਸ਼ਹੀਦ ਸਿੰਘ ਨੇ ਜਾਂ ਜੇਲ੍ਹਾਂ ਦੇ ਵਿੱਚ ਇਸ ਵੇਲੇ ਬੰਦ ਗੁਰੂ ਕੇ ਲਾਲ ਨੇ, ਉਹਨਾਂ ਪਰਿਵਾਰਾਂ ਦੀ ਬਾਬਾ ਜੀ ਨੇ ਰੱਜ ਕੇ ਸੇਵਾ ਕੀਤੀ, ਕਿਉਂਕਿ ਭਾਵੇਂ ਬਾਬਾ ਜੀ ਦਾ ਸੁਭਾਅ ਸੀ ਕਿਸੇ ਨੂੰ ਜਣਾਉਂਦੇ ਨਹੀਂ ਸਨ, ਪਰ ਦਾਸ ਨੇ ਕਈ ਵਾਰੀ ਆਪਣੀ ਅੱਖੀਂ ਡਿੱਠਾ ਹੈ ਕਿ ਕਈ ਐਸੇ ਪਰਿਵਾਰ ਮੈਂ ਅਤੇ ਬਾਬਾ ਜੀ ਦੇ ਪਾਸ ਆਉਂਦੇ ਅਤੇ ਆ ਕੇ ਬੇਨਤੀ ਕਰਦੇ ਵੀ ਮਹਾਰਾਜ ਵੀ ਅਸੀਂ ਸ਼ਹੀਦ ਪਰਿਵਾਰ ਹਾਂ ਜਾਂ ਉਹਨਾਂ ਨਾਲ ਸੰਬੰਧਿਤ, ਅਤੇ ਸਾਡੇ ਘਰ ਦੇ ਵਿੱਚ ਗਰੀਬੀ ਹੈ, ਕੋਈ ਸਾਡੀ ਸਹਾਇਤਾ ਕਰੋ। ਅਤੇ ਬਾਬਾ ਜੀ ਉਸ ਵੇਲੇ ਜਿੰਨੀ ਵੀ ਜੇਬ ਦੇ ਵਿੱਚ ਮਾਇਆ ਹੁੰਦੀ ਕੱਢ ਕੇ ਬਿਨਾਂ ਗਿਣੇ ਤੋਂ ਕਹਿੰਦੇ ਵੀ ਚੰਗਾ ਦੇ ਦੇਵੇ ਇਹਨਾਂ ਨੂੰ। ਇਸ ਤਰ੍ਹਾਂ ਉਹਨਾਂ ਬਾਬਾ ਜੀ ਦਾ ਸੁਭਾਅ ਬੜਾ ਤਿਆਗੀ ਵੈਰਾਗੀ ਸੁਭਾਅ ਸੀ। ਉਹਨਾਂ ਮਹਾਂਪੁਰਖਾਂ ਦੀ ਇੰਨੀ ਸੇਵਾ ਕੀਤੀ, ਉਹਨਾਂ ਤੋਂ ਬਾਅਦ ਵਿੱਚ ਜਿਹੜੀ ਸੇਵਾ ਬਾਬਾ ਜੀ ਹੁਣ ਕਰ ਗਏ ਨੇ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ। ਭਾਵੇਂ ਕੁਝ ਲੋਕ ਬਾਬਾ ਜੀ ਬਾਰੇ ਵੀ ਗਲਤ ਫਹਿਮੀਆਂ ਪਾਉਂਦੇ ਨੇ, ਪਰ ਇਹ ਤਾਂ ਸੂਰਜ ਵੱਲ ਥੁੱਕਣ ਵਾਲੀ ਗੱਲ ਹੁੰਦੀ ਹੈ। ਜਿਹੜਾ ਸੂਰਜ ਵੱਲ ਨੂੰ ਥੁੱਕਦਾ ਨਾ, ਅਤੇ ਫਿਰ ਉਹਦੇ ਉਹ ਥੁੱਕ ਉਹਦੇ ਆਪਦੇ ਮੂੰਹ 'ਤੇ ਡਿੱਗਦੇ। ਹਜ਼ੂਰ ਨੇ ਇੱਕ ਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਸਰ ਸੰਧੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ। ਜੇ ਕੋਈ ਆਕਾਸ਼ ਵੱਲ ਨੂੰ ਤੀਰ ਸਿੰਨ ਕੇ ਚਲਾਉਂਦਾ ਹੈ, ਜੇ ਕੋ ਸਰ ਸੰਧੇ ਜੰਨ ਉੱਪਰ ਫਿਰ ਉਲਟੋ ਤਿਸੈ ਲਗਾਵੇ ਕੋ, ਅਤੇ ਜਿਹੜਾ ਆਕਾਸ਼ ਵੱਲ ਨੂੰ ਤੀਰ ਸਿੰਨਦਾ ਹੈ ਉਲਟਾ ਉਹਨੂੰ ਆ ਕੇ ਵੱਜਦਾ। ਇਸ ਲਈ ਜਿਹੜੇ ਐਸੇ ਨਿਰਵੈਰ ਮਹਾਂਪੁਰਖਾਂ ਦੀ ਕੋਈ ਨਿੰਦਿਆ ਕਰਦਾ ਹੈ, ਅਤੇ ਭਾਈ ਫਿਰ ਉਹ ਤਾਂ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਐਸੇ ਮਹਾਂਪੁਰਖ ਪਰਉਪਕਾਰ ਲਈ ਆਉਂਦੇ ਨੇ, ਕਿਉਂ? ਵੱਡੇ ਮਹਾਂਪੁਰਖਾਂ ਨੇ ਵੀ ਇਹ ਬਚਨ ਕੀਤਾ ਸੀ। ਮਹਾਂਪੁਰਖਾਂ ਦੀ ਬਰਸੀ 'ਤੇ ਸਤਿਕਾਰ ਜੋ ਗਿਆਨੀ ਗੁਰਦੇਵ ਸਿੰਘ ਜੀ ਦਾਸ ਦੇ ਮਾਮਾ ਜੀ ਕਹਿ ਰਹੇ ਸਨ, ਉਹ ਕਹਿੰਦੇ ਮਹਾਂਪੁਰਖਾਂ ਨੇ ਇੱਕ ਵਾਰੀ ਬਚਨ ਕੀਤਾ ਸੀ, ਅਸੀਂ ਪਿਛਲੇ ਜਨਮ ਦੇ ਵਿੱਚ ਹੀ ਭਗਤੀ ਕਰਕੇ ਮੁਕਤ ਹੋ ਗਏ ਸੀ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ, ਕੋਈ ਤੁਹਾਡੇ ਮਨ ਦੇ ਵਿੱਚ ਇੱਛਾ ਤਾਂ ਨਹੀਂ, ਫੁਰਨਾ ਤਾਂ ਨਹੀਂ? ਤਾਂ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਸਾਡੇ ਮਨ ਦੇ ਵਿੱਚ ਇਹ ਫੁਰਨਾ ਹੋਇਆ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ। ਬਸ ਇਸ ਫੁਰਨੇ ਦੇ ਕਾਰਨ ਸਾਨੂੰ ਸੰਸਾਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ, ਅਤੇ ਨਾਲ ਹੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਬਾਰੇ ਮਹਾਂਪੁਰਖ ਇਹ ਕਹਿੰਦੇ ਸਨ ਕਿ ਬਾਬਾ ਜੀ ਤੁਹਾਨੂੰ ਸਾਡੀ ਸੇਵਾ ਲਈ ਸਤਿਗੁਰੂ ਨੇ ਭੇਜਿਆ, ਸਾਨੂੰ ਸਤਿਗੁਰੂ ਨੇ ਸਿੱਖੀ ਪ੍ਰਚਾਰ ਦੇ ਲਈ ਭੇਜਿਆ, ਤੁਹਾਨੂੰ ਸਾਡੀ ਸੇਵਾ ਲਈ ਸੰਗਤ ਦੀ ਸੇਵਾ ਲਈ ਤੁਹਾਨੂੰ ਸਤਿਗੁਰੂ ਨੇ ਭੇਜਿਆ। ਕਿਉਂਕਿ ਸਤਿਕਾਰਯੋਗ ਬਾਬਾ ਜੀ ਨੇ ਦਾਸ ਨੂੰ ਇਹ ਆਪ ਬਚਨ ਸੁਣਾਇਆ ਸੀ, ਕਹਿਣ ਲੱਗੇ ਗੰਗਾ ਨਗਰ ਪ੍ਰੋਗਰਾਮ ਬਣਿਆ, ਮਹਾਂਪੁਰਖ ਛੋਟੀ ਜੀ ਨਹਿਰ ਸੀ ਉਹਦੇ ਵਿੱਚ ਇਸ਼ਨਾਨ ਕਰਕੇ ਬਾਹਰ ਨਿਕਲੇ, ਕਸ਼ਹਿਰਾ ਬਦਲ ਰਹੇ ਸਨ, ਅਤੇ ਬਾਬਾ ਜੀ ਕੋਲ ਬਸਤਰ ਲੈ ਕੇ ਖੜ੍ਹੇ ਸਨ, ਅਤੇ ਬਾਬਾ ਜੀ ਵੱਲ ਦੇਖ ਕੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਭਾਈ ਠਾਕੁਰ ਸਿੰਘ ਜੀ, ਸਾਡੀ ਅਤੇ ਤੁਹਾਡੀ ਉਮਰ ਇੱਕੋ ਜਿਹੀ ਸੀ, ਆਪਾਂ ਇਕੱਠਿਆਂ ਨੇ ਸੱਚਖੰਡ ਨੂੰ ਜਾਣਾ ਸੀ, ਪਰ ਹੁਣ ਤੁਹਾਡੇ ਮਨ ਦੇ ਵਿੱਚ ਸੇਵਾ ਕਰਨ ਦਾ ਫੁਰਨਾ ਹੋ ਗਿਆ, ਅਤੇ ਹੁਣ ਅਸੀਂ ਤਾਂ ਸਮਾਂ ਆਇਆ ਜਾਵਾਂਗੇ ਜਦੋਂ ਵਾਹਿਗੁਰੂ ਦਾ ਹੁਕਮ ਹੋਇਆ, ਪਰ ਤੁਸੀਂ ਸਾਥੋਂ ਬਾਅਦ ਕੌਮ ਦੀ, ਟਕਸਾਲ ਦੀ ਅਤੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨੀ। ਅਤੇ ਮਹਾਂਪੁਰਖਾਂ ਨੇ ਜੋ ਸੇਵਾ ਕੀਤੀ ਉਹ ਆਪਣੀ ਮਿਸਾਲ ਆਪ ਨੇ, ਇਸ ਲਈ ਦਾਸ ਨੂੰ ਜੋ ਹੁਕਮ ਹੋਇਆ ਸੀ ਕਿ ਟਕਸਾਲ ਦੇ ਮਹਾਂਪੁਰਖਾਂ ਦੇ ਜੀਵਨ ਦੇ ਬਾਰੇ ਕੁਛ ਚਾਨਣਾ ਪਾਇਆ ਜਾਵੇ। ਹੋਰ ਵੀ ਮਹਾਂਪੁਰਖ ਬੈਠੇ ਨੇ, ਕੀਰਤਨੀ ਜਥੇ, ਪੰਜ ਦੇ ਰਾਗੀ ਟਾਡੀ ਕਵਿਸ਼ਰੀ ਜਥੇ, ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਨੇ। ਇਸ ਲਈ ਦਾਸ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ ਹੈ ਅਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਹ ਮਹਾਨ ਸ਼ਲਾਘਾ ਜੋ ਉਪਰਾਲਾ ਕੀਤਾ ਹੈ, ਇਹ ਇੱਕ ਪੰਥਕ ਜੋ ਮਸਲੇ ਨੇ ਉਹਨਾਂ ਉੱਤੇ ਸਮਾਗਮ ਰਚਿਆ ਹੈ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਾਰੇ ਸਿੰਘਾਂ ਨੂੰ, ਸਾਰੇ ਸੱਜਣਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਿਰਮਾਣ ਅਤੇ ਨਿਸ਼ਕਾਮ ਸੇਵਾ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਨ ਦਾ ਸਮੂਹ ਸੰਗਤਾਂ ਦਾ, ਸਾਰੇ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।